ਜਬ ਮੇਰੀ ਮੇਰੀ ਛੁੱਟ ਜਾਏ ਤਬ ਪ੍ਰਭ ਕਾਜ ਸਵਾਰਿਆ। ਜਦੋਂ ਮੇਰੀ ਮੇਰੀ ਛੱਡ ਦਿੰਦਾ ਇਹਦਾ ਮਤਲਬ ਇਹਨੂੰ ਸਮਝ ਆ ਗਈ, ਇਹਨੂੰ ਅਕਲ ਆ ਗਈ, ਗਿਆਨ ਹੋ ਗਿਆ, ਫਿਰ ਗਾਹਾਂ ਗਿਆਨ ਵਧਣ ਲੱਗ ਜਾਂਦਾ। ਪ੍ਰਭ ਕਾਜ ਸਵਾਰਿਆ, ਫਿਰ ਅੱਗੇ ਗਿਆਨ ਲੈਣ ਲੱਗਦਾ, ਫਿਰ ਕਾਲ ਸਿਮਰਤਾ ਚਲਾ ਜਾਂਦਾ। ਸਤਯੁਗ ਦੇ ਵਿੱਚ ਮਨ ਜਿਹੜਾ ਸੰਤੋਖੀ ਹੁੰਦਾ, ਜੇ ਮਨ ਸੰਤੋਖੀ ਹੁੰਦਾ ਤਾਂ ਸੱਚ ਕਹਿਣ ਦੀ ਸਮਰੱਥਾ ਵੀ, ਸੱਚ ਨੂੰ ਪਛਾਣਨ ਦੀ, ਸੱਚ ਨੂੰ ਜਾਣਨ ਦੀ ਇਹ ਸਮਰੱਥਾ ਹੁੰਦੀ। ਝੂਠ ਛੱਡਦਾ ਹੀ ਜਾਂਦਾ ਜਾਂ ਸੱਚ ਨੂੰ ਜਾਣ ਲੈਂਦਾ, ਸੱਚ ਨੂੰ ਜਾਂ ਪਛਾਣ ਆ ਜਾਂਦੀ ਹੈ ਨਾ, ਫਿਰ ਝੂਠ ਛੱਡ ਦਿੰਦਾ। ਹੀਰਾ ਹੱਥ ਚੜਿਓ ਨਿਰਮੋਲਕ ਛੂਟ ਗਈ ਸੰਸਾਰ। ਹੀਰਾ ਕੀ ਸੀ? ਹੀਰਾ ਸੱਚ, ਹੀਰਾ ਸੱਚ ਸੀ ਨਾ। ਕਹਿੰਦੇ ਹੀਰਾ ਹੱਥ ਚੜਿਓ ਨਿਰਮੋਲਕ, ਜਦੋਂ ਮੇਰੇ ਅਮੋਲਕ ਅਮੋਲਕ ਹੀਰਾ ਸੱਚ ਹੱਥ ਲੱਗ ਗਿਆ, ਉੱਥੇ ਤੱਕ ਮੇਰਾ ਹੱਥ ਪਹੁੰਚ ਗਿਆ, ਮੇਰੀ ਸੁਰਤ ਪਹੁੰਚ ਗਈ, ਸ਼ਬਦ ਨਾਲ ਸੁਰਤ ਜਦ ਮਿਲ ਗਈ, ਸੰਸਾਰ ਛੁੱਟ ਗਿਆ। ਸੰਸਾਰੀ ਤਾਂ ਛੁੱਟਦੀ ਹੈ ਜੇ ਸੰਸਾਰ ਤੋਂ ਜ਼ਿਆਦਾ ਕੀਮਤੀ ਕੋਈ ਚੀਜ਼ ਪ੍ਰਾਪਤ ਹੋ ਜਾਂਦੀ, ਜ਼ਿਆਦਾ ਕੋਈ ਕੀਮਤੀ। ਹੁਣ ਕੋਈ ਆਦਮੀ ਜਾਣ ਰੱਖ ਜਾਂਦੇ ਕਿਸੇ ਦੇ ਘਰ, ਕਿਸੇ ਰਾਜੇ ਦੇ ਮਹਿਲਾਂ 'ਚ ਵੜ ਜਾਂਦਾ ਜਾ ਕੇ, ਉਹ ਇੱਕ ਕਲਮਾਂ ਨਹੀਂ ਤੋੜਦਾ, ਉਹਦੇ 'ਚ ਮੋਹਰਾਂ ਨੇ ਚਾਂਦੀ ਦੇ ਰੁਪਈਏ ਨੇ, ਜਾਂ ਕਮਰਾ ਖੋਲਦਾ ਚਾਂਦੀ ਦੇ ਰੁਪਈਏ ਨੇ, ਥੈਲੀਆਂ ਭਰੀਆਂ ਹੋਈਆਂ, ਉਹਦੇ ਨਾਲ ਆਪਣਾ ਬੋਝ ਜਿੰਨਾ ਹੈਗਾ ਬੰਨ ਹੁੰਦਾ ਤੇ ਬੰਨ ਲੈਂਦਾ, ਮੈਂ ਇੰਨਾ ਚੱਕ ਲੂੰਗਾ, ਦੋ ਆਦਮੀ ਨੇ ਆਪਣੇ ਜੋਗਾ ਬੰਨ ਲੈਂਦੇ ਨੇ, ਪਰ ਇੱਕ ਹੋਰ ਖੋਲਦੇ ਨੇ ਉਹ 'ਚ ਮੋਹਰਾਂ ਨੇ, ਫਿਰ ਉਹ ਡੋਲ ਕੇ ਉਹ ਮੋਹਰਾਂ ਚੱਕ ਲੈਂਦੇ ਨੇ, ਕਿਉਂਕਿ ਫਿਰ ਜ਼ਿਆਦਾ ਬਣ ਗਈ। ਕਹਿੰਦਾ ਹੁਣ ਛੱਡੋ ਇਹਨੂੰ, ਰੁਪਈਆਂ ਨੂੰ ਚਾਂਦੀ ਦਾ ਕੀ ਕਰਨਾ ਆਪਾਂ ਨੇ, ਸੋਨੇ ਦੀਆਂ ਮੋਹਰਾਂ ਚੱਕਦੇ ਹਾਂ। ਫਿਰ ਉਹ ਤੀਆ ਕਮਰਾ ਖੋਲ ਲੈਂਦੇ ਨੇ, ਉਹ 'ਚ ਹੀਰੇ ਪਏ ਨੇ, ਫਿਰ ਮੋਹਰਾ ਵੀ ਡੋਲ ਦਿੰਦੇ ਨੇ, ਉਹ ਵੀ ਇਹਨਾਂ ਦਾ ਕੀ ਕਹਿਣਾ, ਆਹ ਹੀਰੇ ਚੱਕੋ। ਬਸ ਇਹੋ ਜਿਹੀ ਗੱਲ ਹੈ, ਜਦੋਂ ਕੋਈ ਕੀਮਤੀ ਚੀਜ਼ ਮਿਲਦੀ ਹੈ ਫਿਰ ਘੱਟ ਕੀਮਤੀ ਆਪੇ ਹੀ ਛੱਡ ਦਿੰਦਾ। ਸਾਈਕਲ ਕਾਹਦੇ ਛੁੱਟ ਗਏ, ਸਕੂਟਰ ਮਿਲ ਗਏ, ਸਾਈਕਲ ਆਪੇ ਛੁੱਟ ਗਏ, ਨਵਾਂ ਸਾਈਕਲ ਮਿਲ ਗਿਆ ਪੁਰਾਣੇ ਨੂੰ ਆਪੇ ਨਹੀਂ ਜੀ ਕਰਦਾ ਚਲਾਉਣ ਨੂੰ, ਕਹਿੰਦਾ ਹੁਣ ਪੁਰਾਣਾ ਹੱਥ ਨਹੀਂ ਲੱਗਦਾ, ਹੱਥ ਨਹੀਂ ਲੱਗਦਾ ਹੀ ਕਹਿੰਦਾ, ਐਂ ਨਹੀਂ ਕਹਿੰਦਾ। ਜੇ ਨਵਾਂ ਵੀ ਸਾਈਕਲ ਹੋਵੇ ਸਕੂਟਰ ਚਲਾਉਣ ਲੱਗ ਜਾਵੇ, ਕਹਿੰਦਾ ਮੋਟਰਸਾਈਕਲ ਤਾਂ ਚੱਲਦਾ ਹੀ ਨਹੀਂ, ਕਹਿੰਦਾ ਵੇਚਤੀ ਹੈ ਸਾਈਕਲ ਦੇ ਬੈਠਣ, ਬੇਇੱਜ਼ਤੀ ਮਹਿਸੂਸ ਕਰਦਾ ਨਹੀਂ, ਕਹਿੰਦਾ ਐਂ ਕਹਿੰਦਾ ਹੁਣ ਤਾਂ ਚੱਲਦਾ ਹੀ ਨਹੀਂ ਸਾਈਕਲ, ਹੈਂਡਲ ਹੀ ਨਹੀਂ ਸਾਂਭਦਾ। ਜਿਉਂ ਜਿਉਂ ਆਦਮੀ ਨੂੰ ਚੰਗਾ ਕੁਛ ਮਿਲਦਾ ਜਾਂਦਾ ਤਿਉਂ ਤਿਉਂ ਮਾੜਾ ਜਿਹੜਾ ਉਹ ਸਮਝਦਾ ਜਿਹਨੂੰ ਮਾੜਾ ਛੱਡਦਾ ਚਲਾ ਜਾਂਦਾ। ਇਹ ਮੈਂ ਨਾਮ ਦੀ ਗੱਲ ਹੈ, ਜਿਹੜਾ ਸੰਸਾਰ ਦਾ ਗਿਆਨ ਹੈ, ਪੜਤਾਂ ਵਾਲਾ ਵੀ ਗਿਆਨ ਹੈ, ਸਿਮਰਤ ਸ਼ਾਸਤਰਾਂ ਵਾਲਾ ਵੀ ਗਿਆਨ ਹੈ, ਲੋਕ ਕਥਾਵਾਂ ਕਰਦੇ ਨੇ, ਪਰ ਜਦੋਂ ਇਹ ਗਿਆਨ ਮਿਲ ਜਾਂਦਾ ਨਾ, ਦੇਖੋ ਕਬੀਰ ਕੋਲ ਗਿਆਨ ਹੈ, ਕਿੱਡਾ ਬੜਾ ਬੀਚਕ ਲਿਖਿਆ ਹੋਇਆ ਉਹਨੇ ਗ੍ਰੰਥ, ਹੁਣ ਵੀ ਲੋਕ ਪੜ੍ਹਦੇ ਨੇ ਉਹਨੂੰ, ਬਹੁਤ ਬੜਾ ਕਵੀ ਸੀ ਕਬੀਰ। ਪਰ ਜਦ ਉਹਨੂੰ ਇਹ ਗਿਆਨ ਮਿਲਿਆ ਦੂਜਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦਰਜਾ ਹੈ, ਆਪਣੇ ਦਰਜਾ ਹੈ ਬਾਣੀ, ਉਹ ਛੱਡ ਦਿੱਤਾ, ਉਹ ਛੱਡੇ ਨਹੀਂ ਦਿੱਤਾ, ਪਛਤਾਵਾ ਵੀ ਕੀਤਾ। ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ, ਜਿਹੜਾ ਸ਼ਿਵਪੁਰੀ ਚ ਬੈਠ ਕੇ ਸ਼ਿਵਪੁਰੀ ਦੇ ਗਿਆਨ ਦੇ ਅਨੁਸਾਰ ਜਿਹੜੀ ਕਵਿਤਾ ਲਿਖੀ ਉਹਨੇ, ਉਹ ਕਹਿੰਦਾ ਮੈਂ ਤਾਂ ਜਨਮ ਹੀ ਖਰਾਬ ਕੀਤਾ ਉਹਨਾਂ ਚਿਰ, ਉਹ ਘਟੀਆ ਸੀ ਗਿਆਨ। ਤਾਂ ਉਹ ਕਹਿੰਦਾ ਹੀਰਾ ਹੱਥ, ਦੇਖੋ ਹੱਡ ਵੀ ਧੀ ਹੈ ਕਬੀਰ ਦੀ, ਇਹ ਗਿਆਨ ਸੀ ਉਹਦੇ ਕੋਲ ਪਹਿਲਾਂ ਵੀ, ਜਿਹੜੀ ਮਾਲਾ ਫਿਰਦਾ ਸੀ। ਹੀਰਾ ਹੱਥ ਚੜਿਓ ਨਿਰਮੋਲਕ, ਹੱਡ ਬੀਤੀ ਸੁਣਾ ਰਿਹਾ, ਜਿਸ ਦਿਨ ਮੇਰੇ ਆਹ ਹੀਰਾ ਨਿਰਮੋਲਕ ਹੱਥ ਛੱਡ ਗਿਆ, ਉਹ ਸੰਸਾਰੀ ਗਿਆਨ ਛੱਡ ਦਿੱਤਾ, ਮੈਂ ਛੁੱਟ ਗਈ ਸੰਸਾਰੀ ਗਿਆਨ ਛੱਡ। ਸੱਚ ਬੋਲਣ ਦੀ ਸਮਰੱਥਾ ਸੰਸਾਰੀ ਆਦਮੀ ਚ ਨਹੀਂ ਹੁੰਦੀ। ਅਸੀਂ ਕਹਿੰਦੇ ਹਾਂ ਜਿਹਨੂੰ ਮਾਂ ਬਾਪ, ਉਹ ਮਾਂ ਬਾਪ ਨਹੀਂ ਹੈਗੇ, ਗੁਰਬਾਣੀ ਤਾਂ ਹੀ ਰੱਦ ਕਰਦੀ ਹੈ, ਸਾਡੀ ਭਾਸ਼ਾ ਹੀ ਝੂਠੀ ਹੈ, ਕਿਉਂਕਿ ਜੋ ਕੁਛ ਦੀਦਾ ਸਭ ਝੂਠ ਹੈ, ਪਿੱਛੇ ਅਸੀਂ ਪੜ੍ਹਿਆ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਜੋ ਅੱਖ ਨੂੰ ਦੀਨ ਹੈ ਸਭ ਝੂਠ ਹੈ ਜੋ ਅੱਖ ਨੂੰ ਦੀਨ ਹੈ ਉਹਦੇ ਆਧਾਰ ਤੇ ਸਾਡੀ ਬੋਲੀ ਹੈ ਬੋਲੀ ਵੀ ਸਾਡੀ ਕੀ ਹੈ ਜਿਹੜਾ ਸਾਨੂੰ ਦੀਨ ਹੈ ਉਹ ਸਾਡਾ ਬਾਪ ਹੈ ਹੁਣ ਨਾ ਤਾਂ ਆਤਮਾ ਕਰਕੇ ਉਹ ਬਾਪ ਹੈ ਨਾ ਸਰੀਰ ਕਰਕੇ ਬਾਪ ਕਿਹਦਾ ਜਿਹੜਾ ਬੋਲਦਾ ਉਹਦਾ ਬੋਲਦਾ ਕੁਛ ਹੋਰ ਹੈ ਜਿਹੜਾ ਸਰੀਰ ਚ ਬੋਲਦਾ ਕੌਣ ਹੈ ਉਹ ਆਤਮਾ ਹੈ ਆਤਮਾ ਤੋਂ ਆਤਮਾ ਪੈਦਾ ਨਹੀਂ ਹੋ ਸਕਦੀ ਇੱਕ ਆਤਮਾ ਤੋਂ ਦੋਈ ਆਤਮਾ ਨਹੀਂ ਪੈਦਾ ਹੋ ਸਕਦੀ ਪਰਾਤਮਾ ਚੋਂ ਆਤਮਾ ਪੈਦਾ ਹੋ ਸਕਦੀ ਹੈ ਪਰਾਤਮਾ ਸਭ ਦੀ ਅੰਦਰ ਹੈ ਆਪਣੀ ਆਪਣੀ ਵੱਖਰੀ ਹੈ ਜਿਹਨੂੰ ਗੁਰ ਕਿਹਾ ਹੋਇਆ ਮੈਂ ਆਪਣਾ ਗੁਰ ਪੂਛ ਦੇਖਿਆ ਆਪਣਾ ਗੁਰ ਸਾਬਕਾ ਬਾਪ ਸਾਬਕਾ ਬਾਪ ਆਪਣਾ ਵੱਖਰਾ ਵੱਖਰਾ ਬਾਪ ਹੈ ਸਭ ਦਾ ਜਿੱਥੋਂ ਮਨ ਦਾ ਜਨਮ ਹੁੰਦਾ ਹੈ ਜਿਹੜਾ ਸਾਡਾ ਮੂਲ ਹੈ ਮੂਲ ਆਪਣਾ ਮੂਲ ਪਛਾਣ ਆਪਣਾ ਮੂਲ ਕਹਿੰਦੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਕਿਉਂਕਿ ਤੇਰਾ ਆਪਣਾ ਵੱਖਰਾ ਹੈ ਸਾਰਿਆਂ ਦਾ ਆਪਣਾ ਆਪਣਾ ਵੱਖਰਾ ਮੂਲ ਜਿਹੜਾ ਮੂਲ ਹੁੰਦਾ ਕਿਸੇ ਦਰਖਤ ਦਾ ਉਸ ਤੋਂ ਬਾਅਦ ਇਹ ਦਰਖਤ ਉੱਤੇ ਫੁੱਟਦਾ ਨਾ ਤੇ ਦਰਖਤ ਦਾ ਹਰੇਕ ਦਾ ਆਪਣਾ ਆਪਣਾ ਮੂਲ ਵੱਖਰਾ ਹੁੰਦਾ ਆਪਣਾ ਮੂਲ ਪਛਾਣ ਉਹ ਮੈਂ ਆਪਣਾ ਗੁਰ ਪੂਛ ਦੇਖਿਆ ਗੁਰਬਾਣੀ ਦਾ ਜਿਹੜਾ ਹੈ ਨਾ ਨਿਸ਼ਾਨਾ ਟਾਰਗੇਟ ਉਹ ਸਿਰਫ ਜੋਤ ਤੇ ਟਿਕਿਆ ਹੋਇਆ ਜਾਣੋ ਜੋਤ ਨਾ ਪੁੱਛੋ ਜਾਂਦੀ ਗੁਰਬਾਣੀ ਨੇ ਜੋਤ ਕੀ ਹੈ ਇਹ ਪੜ੍ਹਾ ਰਹੀ ਹੈ ਗੁਰਬਾਣੀ ਸਮਝਾ ਰਹੀ ਹੈ ਕਹਿ ਲਓ ਪੜ੍ਹਾਉਣਾ ਸਮਝਾਉਣਾ ਕੋਈ ਗੱਲ ਹੁੰਦੀ ਹੈ ਗੁਰਬਾਣੀ ਦਾ ਵਿਸ਼ਾ ਜੋਤ ਕੀ ਹੈ ਸੰਸਾਰ ਦਾ ਵਿਸ਼ਾ ਜੋਤ ਕੀ ਹੈ ਜੀ ਸੰਸਾਰ ਦਾ ਵਿਸ਼ਾ ਜੋਤ ਕੀ ਹੈ ਜੀ ਕਿਸੇ ਯੂਨੀਵਰਸਿਟੀ ਦਾ ਵਿਸ਼ਾ ਹੀ ਨਹੀਂ ਹੈ ਜੋਤ ਕੀ ਹੈ ਸੰਸਾਰ ਸੰਸਾਰੀ ਭਾਸ਼ਾਵਾਂ ਨੇ ਜਿਹੜੀਆਂ ਸੰਸਾਰ ਨੂੰ ਲੋੜ ਹੈ ਜੋਤ ਕੀ ਹੈ ਸੰਸਾਰ ਨੂੰ ਲੋੜ ਨਹੀਂ ਹੈ ਇਸ ਗੱਲ ਦੀ ਰਾਜੇ ਨੂੰ ਲੋੜ ਨਹੀਂ ਹੈ ਇਸ ਗੱਲ ਦੀ ਜੇ ਰਾਜੇ ਨੇ ਜੋਤ ਬਾਰੇ ਪੜ੍ਹਾਈ ਪੜ੍ਹਾਤੀ ਫਿਰ ਤਾਂ ਰਾਜੇ ਦੀ ਜੋਤ ਅਰ ਚਪੜਾਸੀ ਦੀ ਜੋਤ ਇੱਕੋ ਹੀ ਹੈ ਫਿਰ ਤਾਂ ਰਾਜੇ ਦਾ ਦੱਸ ਕੇ ਉਹਦੇ ਤਾਂ ਉਹਦਾ ਰਾਜੇ ਦਾ ਰਾਜ ਗਿਆ ਉਹਦਾ ਸੁਪੀਰੀਅਰ ਬਣਿਆ ਬੈਠਾ ਉਹਦਾ ਸਾਰਿਆਂ ਦਾ ਸੁਪੀਰੀਅਰ ਬਣਿਆ ਬੈਠਾ ਤੇ ਇਹਨੇ ਸੁਪੀਰੀਅਰ ਰਹਿਣ ਨਹੀਂ ਦੇਣਾ ਇਹਨੇ ਬਰਾਬਰ ਕਰ ਦੇਣਾ ਬਲਕਿ ਜੇ ਕੋਈ ਸਚਿਆਰਾ ਹੈਗਾ ਭਗਤ ਜਿਹਨੂੰ ਆਪਾਂ ਕਹਿੰਦੇ ਹਾਂ ਜਿਹਨੂੰ ਕੋਈ ਨਹੀਂ ਪੁੱਛਦਾ ਸਾਰੇ ਰਾਜ 'ਚ ਉਹਨੂੰ ਇਹਨੇ ਕਹਿ ਦੇਣਾ ਰਾਜੇ ਨਾਲੋਂ ਵੱਡਾ ਰਾਜੇ ਨੂੰ ਬਰਦਾਸ਼ਤ ਕਿਵੇਂ ਹੋ ਜੂ ਇਹ ਗੱਲ ਮੇਤੋਂ ਕੋਈ ਵੱਡਾ ਰਾਜਾ ਬਰਦਾਸ਼ਤ ਕਰੂਗਾ ਆਪਣੇ ਬਾਪ ਤੋਂ ਸਵਾਲ ਹੀ ਕਿਸੇ ਨੂੰ ਕਰਦਾ ਆਪਣੇ ਬਾਪ ਨੂੰ ਤਾਂ ਭਾਵੇਂ ਵੱਡਾ ਮੰਨ ਲਵੇ ਰਾਜਾ ਆਪਣੀ ਮਾਂ ਨੂੰ ਵੱਡਾ ਮੰਨ ਲਵੇ ਦਾਦੇ ਬਾਬੇ ਨੂੰ ਵੱਡਾ ਮੰਨ ਲਵੇ ਉੱਦਾਂ ਨਹੀਂ ਮੰਨਦਾ ਕਿਸੇ ਨੂੰ ਵੱਡਾ ਇਹ ਕਹਿੰਦੇ ਗੁਰਬਾਣੀ ਕਹਿੰਦੀ ਹੈ ਇਹ ਆਪਣੇ ਗੁਰੂ ਨੂੰ ਵੱਡਾ ਮੰਨ ਲਵੇ ਉਹ ਵੀ ਬਾਪ ਦੇ ਸਮਝ ਹੁੰਦਾ ਕਿ ਭਗਤ ਬਰਾਬਰ ਔਰ ਨਾ ਹੋਏ ਪੰਡਿਤ ਸੂਰ ਛਤਰਪਤੀ ਰਾਜਾ ਪੰਡਿਤ ਤਾਂ ਹੈ ਪੰਡਿਤ ਰਾਜੇ ਦਾ ਗੁਰੂ ਮੰਨਿਆ ਹੋਇਆ ਪੰਡਿਤ ਤਾਂ ਕਿਹਾ ਪੰਡਿਤ ਨੂੰ ਰਾਜੇ ਨੇ ਗੁਰੂ ਮੰਨਿਆ ਹੋਇਆ ਸੂਰਮੇ ਜਿਹੜੇ ਹੁੰਦੇ ਨੇ ਰਾਜੇ ਆਪ ਵੀ ਹੁੰਦੇ ਨੇ ਸੂਰਮਿਆਂ ਨੂੰ ਰਾਜੇ ਸੈਨਾਪਤੀ ਵੀ ਬਣਾਉਂਦੇ ਨੇ ਤਿੰਨੇ ਗਿਣਲੇ ਪੰਡਿਤ ਸੂਰ ਛਤਰਪਤੀ ਰਾਜਾ ਇਹੀ ਕਚਹਿਰੀ ਦੇ ਹੁੰਦੇ ਨੇ ਮਾਲਕ ਇਹਨਾਂ ਦੇ ਸੱਤੇ ਹੀ ਰਾਜ ਟਿਕਿਆ ਹੋਇਆ ਰਾਜ ਇਹਨਾਂ ਦੇ ਸੱਤੇ ਟਿਕਿਆ ਹੋਇਆ ਪੰਡਿਤ ਕੌਣ ਹੈ ਵਜ਼ੀਰ ਹੈ ਉਹਦਾ ਸੂਰਮਾ ਉਹਦਾ ਸੈਨਾਪਤੀ ਹੈ ਛਤਰਪਤੀ ਰਾਜਾ ਉਹ ਆਪੇ ਤਿੰਨਾਂ ਦੇ ਸੱਤੇ ਰਾਜ ਟਿਕਿਆ ਹੋਇਆ ਭਗਤ ਦੇ ਬਰਾਬਰ ਤਿੰਨੇ ਨਹੀਂ ਹੁਣ ਰਾਜੇ ਨੂੰ ਕਿੱਥੋਂ ਬਰਦਾਸ਼ਤ ਹਜ਼ਮ ਕਰ ਲੂ ਰਾਜਾ ਇਹ ਗੱਲ ਨਾ ਪੰਡਿਤ ਹਜ਼ਮ ਕਰੇ ਗੱਲ ਨੂੰ ਨਾ ਉਹਦਾ ਸੈਨਾਪਤੀ ਹਜ਼ਮ ਕਰੇ ਗੱਲ ਨੂੰ ਨਾ ਰਾਜਾ ਹਜ਼ਮ ਕਰੇ ਗੱਲ ਨੂੰ ਉਹਨੇ ਪੜ੍ਹਾਈ ਪੜ੍ਹਾ ਕੇ ਪੱਟੀ ਮਿਸ ਕਰਾਉਣੀ ਆਪਣੀ ਉਹ ਕਹਿੰਦੇ ਬਣਾਊਗਾ ਇਸ ਕਰਕੇ ਜਿੰਨੀਆਂ ਸਰਕਾਰਾਂ ਨੇ ਅੱਜ ਤੱਕ ਦੀਆਂ ਇਸ ਪੜ੍ਹਾਈ ਤੋਂ ਖਿਲਾਫ਼ ਰਹੀਆਂ ਨੇ ਰਹਿਣਗੀਆਂ ਵੀ ਰਹਿਣਗੀਆਂ। ਔਰ ਜਿਹੜੇ ਰਾਜ ਕਰੇਗਾ ਖਾਲਸਾ ਵਾਲੇ ਤੇ ਕਿਵੇਂ ਮੇਲ ਖਾਂਦੇ ਨੇ ਜਾ ਕੇ, ਤਾਂ ਹੀ ਛੱਡ ਕੇ ਗੁਰਮਤ, ਇਹ ਗੁਰਮਤ ਛਡਾ ਦਿੰਦੀ ਹੁੰਦੀ ਹੈ, ਆਪੇ ਛਡਾ ਦੇਣੀ ਹੈ। ਤਾਂ ਰਾਜਾ ਤਾਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ, ਰਾਜੇ ਤੋਂ ਖਿਲਾਫ ਹੈ ਸਾਰੀ ਉਹ ਗੱਲੇ, ਖਿਲਾਫ ਹੈ, ਰਾਜੇ ਨਾਲ ਹੀ ਮੇਲ ਖਾਂਦੀ ਇਹ ਗੱਲ। ਇਹ ਪਰਮੇਸ਼ਰ ਨੂੰ ਕੋਈ ਹਰ ਸਮਾਨ ਨਹੀਂ
ਰਾਜਾ,
ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਹੁਣ ਆਹ ਕਹਿ ਕੇ ਕਚਹਿਰੀ ਦੇ ਵਿੱਚ ਜੇ ਕੋਈ ਇਹ ਪੜ੍ਹੇ ਤਾਂ ਰਾਜੇ ਦੀ ਤਾਂ ਹੋ ਗਈ ਸੁਆ, ਉਹਦਾ ਤਾਂ ਹੋ ਗਏ ਸਾਰੇ, ਬਾਕੀ ਰਾਜਾ ਨਹੀਂ ਇਹਨੂੰ ਪੜ੍ਹਨ ਦਿੰਦੇ ਹੁੰਦੇ। ਇਸ ਕਰਕੇ ਰਾਜ ਭਾਸ਼ਾ ਕਦੇ ਨਹੀਂ ਬਣ ਸਕਦੀ। ਇਹ ਸੱਚੀ ਭਾਸ਼ਾ ਜਿਹੜੀ ਹੈ ਸੰਸਾਰ ਦੇ ਮਤਲਬ ਦੀ ਨਹੀਂ ਹੈ, ਇੱਥੇ ਦੀ ਭਾਸ਼ਾ ਹੀ ਨਹੀਂ ਹੈ। ਇਹ ਸੱਚੀ ਬਾਣੀ ਤਾਂ ਸੱਚਖੰਡ ਦੀ ਬਾਣੀ ਹੈ, ਇਹ ਉੱਥੇ ਦੀ ਬੋਲੀ ਹੈ। ਜਿਹਨੇ ਜਾਣਾ ਸੱਚਖੰਡ ਉਹਨੂੰ ਇਹ ਬੋਲੀ ਸਿੱਖਣੀ ਪੈਣੀ, ਜਿਹਨੇ ਇੱਥੇ ਰਹਿਣਾ ਉਹਨੂੰ ਕੋਈ ਲੋੜ ਨਹੀਂ, ਵਿਦਵਾਨਾਂ ਨੂੰ ਕੋਈ ਲੋੜ ਨਹੀਂ ਇਹਦੀ। ਕੋਈ ਕਿਸੇ ਨੇ ਜਿਹੜੇ ਦੇਸ਼ 'ਚ ਜਾ ਕੇ ਵਸਣ, ਪਹਿਲਾਂ ਉੱਥੇ ਦੀ ਬੋਲੀ ਸਿੱਖੂ ਤਾਂ ਹੀ ਜਾ ਕੇ ਵਸੂ ਨਾ, ਉੱਥੇ ਬੋਲਣਾ ਕੀ ਹੈ, ਜਾ ਕੇ ਕਿਵੇਂ ਬੋਲਣਾ, ਉੱਥੇ ਦੀ ਬੋਲੀ ਉਹ ਨਹੀਂ ਜਾਣਦਾ ਜਾਊਗਾ। ਸੱਚ ਨੂੰ ਜਾਣਨਾ, ਸੱਚ ਨੂੰ ਪਛਾਣਨਾ, ਇਹ ਤੋਂ ਪਹਿਲਾਂ ਸੱਚ ਨਹੀਂ ਬੋਲਿਆ ਜਾ ਸਕਦਾ। ਇਹ ਸੱਚੀ ਬਾਣੀ ਹੈ, ਸੱਚੀ ਬਾਣੀ ਸਾਡੀ ਬੋਲੀ ਝੂਠੀ ਬੋਲੀ ਹੈ, ਸਾਡੀ ਬੋਲੀ ਤਾਂ ਹੀ ਬਹੁਤ ਸਭ ਕੁਛ ਰੱਦ ਕਰਤਾ, ਸਾਡਾ ਜੰਮਣ ਮਰਨਾ ਵੀ ਰੱਦ ਕਰਤਾ, ਨਾ ਕਿਛ ਜਨਮਾ ਨਾ ਕਿਛ ਮਰਾ ਲੈ ਲਓ। ਕੌਣ ਮੰਨੂ ਇਹਨੂੰ ਵਿਦਵਾਨ ਮੰਨ ਲੈਣਗੇ, ਛੱਡਿਆ ਹੀ ਕੱਖ ਨਹੀਂ ਸੰਸਾਰੀ ਬੋਲੀ ਦਾ ਇਹਨੇ, ਤੇ ਯੂਨੀਵਰਸਿਟੀ ਵਾਲੇ ਗੁਰਬਾਣੀ ਦੀ ਸਟੱਡੀ ਕਰਦੇ ਨੇ, ਤੁਸੀਂ ਕਿਵੇਂ ਕਰ ਲਓ ਸਟੱਡੀ, ਪਹਿਲਾਂ ਜਿਹੜਾ ਪਹਿਲਾਂ ਪੜ੍ਹਿਆ ਹੋਇਆ ਨਾ ਇਹਨੂੰ ਅਨਪੜ੍ਹਿਆ ਕਰ ਲਓ। ਜਿਹੜੀ ਉਹ ਪੰਗਤੀ ਹੈ ਨਾ, ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵ ਹੈ, ਇੱਥੇ ਆਪ ਸਮਝ ਆ ਸਕਦੀ ਹੈ ਕੀ ਗੱਲ ਹੈ। ਜੋ ਪੜ੍ਹਿਆ ਸੰਸਾਰ ਦਾ ਰਾਜੇ ਦਾ, ਜੋ ਸੰਸਾਰੀ ਪੜ੍ਹਾਈ ਪੜ੍ਹੀ ਹੈ, ਜਿੰਨਾ ਚਿਰ ਇਹਨੂੰ ਅਨਪੜ੍ਹਿਆ ਨਹੀਂ ਨਾ ਕਰਦੇ, ਗੁਰਬਾਣੀ ਨਹੀਂ ਸਮਝ ਆ ਸਕਦੀ। ਇਹ ਪਰਮਗਤੀ ਹੈ, ਪਰਮਗਤੀ ਕਿਹਨੂੰ ਕਹਿੰਦੇ ਨੇ, ਸਵਾਲ ਹੁਣੇ ਹੈ ਪਰਮਗਤੀ ਕੀ ਹੁੰਦੀ। ਇੱਕ ਹੁੰਦੀ ਹੈ ਗਤੀ, ਗਤੀ ਹੁੰਦੀ ਹੈ ਉਹਦੇ ਨਾਲ ਬੁੱਧੀ ਦਾ ਵਿਕਾਸ ਹੁੰਦਾ, ਕਿਸੇ ਹੱਦ ਤੱਕ ਬੁੱਧੀ ਵਧਦੀ ਹੈ, ਬੁੱਧੀ ਦੇ ਵਿੱਚ ਗਿਆਨ ਵਧੀ ਜਾਂਦਾ ਵਧੀ ਜਾਂਦਾ, ਪਰ ਮਾਇਆ ਦੇ ਅੰਦਰ ਇਹ ਰਹਿੰਦਾ, ਗਿਆਨ ਬਾਹਰ ਨਹੀਂ ਜਾ ਸਕਦਾ। ਪਰਮਗਤੀ ਉਹ ਗਿਆਨ ਹੈ ਜਿਹੜਾ ਮਾਇਆ ਟਪਾ ਦਿੰਦਾ, ਹੱਦਾਂ ਮਾਇਆ ਤੇ ਪਾਰ ਲੈ ਜਾਂਦਾ, ਪਰਮਗਤੀ ਰੁਕਦਾ ਹੀ ਨਹੀਂ, ਮਾਇਆ ਇਹਨੂੰ ਰੋਕ ਨਹੀਂ ਸਕਦੀ, ਤਿੰਨਾਂ ਹੀ ਲੋਕਾਂ ਤੋਂ ਬਾਹਰ ਚਲਿਆ ਜਾਂਦਾ ਗਿਆਨ। ਕਿਵੇਂ ਚਲਿਆ ਜਾਂਦਾ, ਜਬ ਤਨ ਤੇਰੇ ਭਾ, ਕਬੀਰ ਕੀ ਕਹਿੰਦੇ, ਤਨ ਤੇਰੇ ਭਵਣ ਮੈਂ ਰਹਿਆ ਸਮਾਏ, ਪਹਿਲਾਂ ਮੇਰਾ ਜਿਹੜਾ ਮਨ ਅੰਦਰਲਾ ਸਰੀਰ ਹੈ ਤਿੰਨਾਂ ਭਵਣਾਂ ਦੇ ਵਿੱਚ ਰਹਿੰਦਾ ਸੀ, ਮਰ ਜਾਂਦਾ ਸੀ ਤੇਰੇ ਤੇ ਚਲਿਆ ਜਾਂਦਾ ਸੀ, ਉਤਰੇ ਤਾਂ ਉਹ ਦੁਤੇੜਾ ਹੈ ਉੱਥੇ, ਤੇ ਉਹਤੋਂ ਬਾਅਦ ਗਰਭ ਚ ਆ ਗਿਆ, ਦੁਆਪਰ ਜਾ ਜਾਂਦਾ ਸੀ, ਹੁਣ ਕਲਯੁਗ ਹੈਗਾ ਹੀ ਹੈਗਾ, ਚੌਥੇ ਯੁੱਗ ਤਾਂ ਜਾਂਦਾ ਹੀ ਨਹੀਂ, ਸੱਚਯੁਗ ਤਾਂ ਜਾ ਹੀ ਨਹੀਂ ਸਕਦਾ। ਸੱਚਯੁਗ ਤਾਂ ਜਾ ਜਾਊਗਾ ਜਾਂ ਸੱਚੀ ਬਾਣੀ ਨੂੰ ਸਮਝ ਆ ਜੂ, ਇਹਨੂੰ ਸੱਚ ਦੀ ਸਮਝ ਆ ਜੂ। ਤਨ ਤੇਰੇ ਭਵਣ ਮੈਂ ਰਿਹਾ ਸਮਾਏ, ਬਸ ਉਹੀ ਚੱਲੀ ਜਾਂਦਾ ਸੀ ਤਿੰਨਾਂ ਗੁਣਾਂ ਦੇ ਵਿੱਚ, ਤਿੰਨਾਂ ਭਵਣਾਂ ਦੇ ਵਿੱਚ। ਜਬ ਤੇਰੇ ਭਵਣ ਤਨ ਮਾਹੇ ਸਮਾਵਾ, ਜਦ ਤਿੰਨਾਂ ਹੀ ਲੋਕਾਂ ਦਾ ਗਿਆਨ ਮੇਰੇ ਅੰਦਰ ਹੀ ਹੋ ਗਿਆ, ਤਿੰਨੇ ਲੋਕ ਮੈਂ ਸਮਝ ਲਏ ਕਿ ਇਹ ਤਾਂ ਝੂਠ ਹੈ ਸਾਰਾ ਹੀ, ਇਹਨੇ ਝੂਠ ਸਾਰਾ ਹੀ ਸਮਝ ਲਿਆ, ਕਹਿਣ ਦਾ ਮਤਲਬ ਹੈ ਜਿੱਦਣ ਸਾਰਾ ਹੀ ਝੂਠ ਸਮਝ ਲਿਆ ਉਦਣ ਸੱਚ ਦਾ ਵੀ ਪਤਾ ਲੱਗ ਜਾਣਾ, ਬਾਕੀ ਜੋ ਬਚ ਗਿਆ ਉਹ ਸੱਚ ਹੈ। ਚੌਲਾਂ ਦੇ ਵਿੱਚ ਬਰੀਕ ਉਹ ਪੱਥਰ ਮਿਲਿਆ ਹੋਇਆ ਚਿੱਟਾ, ਚਿੱਟਾ ਪੱਥਰ ਬਣਾ ਦਿੰਦੇ ਨੇ ਚੌਲਾਂ 'ਚ ਵੀ ਦਿਖੇ ਨਾ, ਜਦ ਸਾਰਾ ਹੀ ਪੱਥਰ ਇੱਕ ਪਾਸੇ ਕੱਢਦਾ ਹੈ, ਆਹ ਚੌਲ ਚੁੱਕ ਕੇ ਇੱਕ ਪਾਸੇ ਕੱਢ ਲਏ, ਇੱਕ ਚੀਜ਼ ਚੁੱਕ ਲਈ ਪਰ ਸਾਰੀ ਉਹ, ਬਾਕੀ ਜੋ ਬਚਿਆ ਜੇ ਤਾਂ ਚੌਲ ਪਾਸੇ ਕੱਢ ਲਏ ਤਾਂ ਬਾਕੀ ਪੱਥਰ ਬਚ ਗਿਆ, ਜੇ ਪੱਥਰ ਪਾਸੇ ਕੱਢਤੇ ਤਾਂ ਬਾਕੀ ਚੌਲ ਬਚ ਗਏ, ਜਾਂ ਝੂਠ ਚੁੱਕ ਕੇ ਇੱਕ ਪਾਸੇ ਕੱਢ ਦਿੱਤਾ ਤੇ ਬਾਕੀ ਜੋ ਬਚਿਆ ਉਹ ਸੱਚ ਬਚਿਆ। ਜਬ ਤੇਰੇ ਭਵਨ ਤਨ ਮਾਹੇ ਸਮਾਵਾ ਤਬ ਭਉ ਭਾਨ ਭਰੋਸੋ ਆਵਾ। ਫਿਰ ਪਤਾ ਲੱਗਿਆ ਵੀ ਸੂਰਜ ਜਿਹੜਾ ਹੈ ਨਾ ਗਿਆਨ ਹੈ, ਜਿਹੜਾ ਆਤਮ ਗਿਆਨ ਹੈ, ਬ੍ਰਹਮ ਗਿਆਨ ਹੈ, ਉਹ ਕੀ ਚੀਜ਼ ਹੈ? ਭਉ ਭਾਨ, ਭਾਨ ਸੂਰਜ ਨੂੰ ਕਹਿੰਦੇ ਨੇ, ਉਸ ਭਾਨ ਸੂਰਜ ਵਰਗੇ ਚਾਨਣ ਦਾ ਫਿਰ ਪਤਾ ਲੱਗਿਆ ਵੀ ਹਾਂ ਹੁੰਦਾ ਹੈ ਸੂਰਜ ਵੀ। ਪਹਿਲਾਂ ਤਾਂ ਐਸੇ ਸੂਰਜ ਦੀ ਪੂਜਾ ਕਰੀ ਜਾਂਦੇ ਨੇ, ਐਸੇ ਸੂਰਜ ਦੀ ਪੂਜਾ ਕਰੀ ਜਾਂਦੇ ਨੇ, ਫਿਰ ਪਤਾ ਲੱਗਿਆ ਅਸਲੀ ਸੂਰਜ ਕੌਣ ਹੈ। ਉਸ ਸੂਰਜ ਦੇ ਤਾਂ ਚਰਨਾਂ 'ਚ ਨਿਵਾਸ ਕਰਨਾ, ਇਹਦੇ ਨਾਲ ਨੂੰ ਤਾਂ ਜਾ ਕੇ ਦੇਖੋ ਚਰਨਾਂ 'ਚ ਨੂੰ, ਇਹ ਤਾਂ ਦੂਰੋਂ ਹੀ ਔਖਾ ਕਰ ਦਿੰਦਾ। ਹੁਣ ਕਹਿੰਦੇ ਜੇ ਥੋੜ੍ਹੀ ਜਿਹੀ ਟੈਂਪਰੇਚਰ ਵੱਧ ਗਈ ਗਏ ਉਹਦੇ ਨੇੜੇ ਨੂੰ ਤਾਂ ਹੋ ਕੇ ਦੇਖੋ, ਉਹ ਤਾਂ ਸੂਰਜ ਠੰਡਾ ਹੈ ਜਿਹਦੀ ਇਹ ਗੱਲ ਕਰਦੇ ਨੇ। ਜਿਹਦੀ ਗੱਲ ਗੁਰਬਾਣੀ ਕਰਦੀ ਹੈ ਉਹ ਤਾਂ ਬਰ ਸ਼ੀਤਲ ਹੈ ਸੂਰਜ, ਲਾਈਟ ਜ਼ਰੂਰ ਹੈ ਸੂਰਜ ਵਰਗੀ, ਪਰ ਕਰੋੜਾਂ ਸੂਰਜਾਂ ਨਾਲੋਂ ਵੀ ਜ਼ਿਆਦਾ ਲਾਈਟ ਹੈ ਉਹ ਤਾਂ। ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000 ਤੇ ਇੱਕ ਸੂਰਜ, ਇੱਥੇ ਚਾਨਣ ਹੁੰਦੇ ਆ ਗੁਰਬਿੰਦ ਘੋਰ ਅਧਾਰ, ਪਰ ਇੱਥੇ ਜੇ 2 ਸੂਰਜ ਚੜ੍ਹਣ ਰਹਿਣਾ ਕੁਛ ਵੀ ਨਹੀਂ, ਇੱਕ ਹੀ ਤੋਬਾ ਕਹਾ ਦਿੰਦਾ। ਅਜੇ 10 ਕੁ ਦਿਨ ਹੋਰ ਨਾ ਬਾਰਿਸ਼ ਪੈਂਦੀ ਕਿ ਕੁਛ ਹਾਲ ਸੀ। ਜੇ ਬਿਜਲੀ ਨਾ ਹੁੰਦੀ, ਬਿਜਲੀ ਸੁਣ ਤਾਂ ਹੈਗੀ ਹੈ, ਚਲੋ ਉਹ ਹਾਲ ਹੈ। ਇਸ ਕਰਕੇ ਜਿਹੜਾ ਹੈ ਨਾ ਸੰਸਾਰ, ਇਹ ਝੂਠ ਹੈ। ਜਿਹਨੇ ਝੂਠ ਚੋਂ ਬਾਹਰ ਨਿਕਲਣਾ, ਸੰਸਾਰ ਦੀ ਬੋਲੀ ਵੀ ਝੂਠੀ ਹੈ ਭਾਸ਼ਾ। ਇਹ ਜਿਹੜੀ ਬੋਲੀ ਹੈ ਇਹ ਵਿੱਦਿਆ ਹੀ ਹੋਰ ਹੈ, ਇਹਦਾ ਨਾਮ ਬ੍ਰਹਮ ਵਿੱਦਿਆ। ਬ੍ਰਹਮ ਵਿੱਦਿਆ, ਬ੍ਰਹਮ ਵਿੱਦਿਆ ਉਸ ਵਿੱਦਿਆ ਦਾ ਨਾਮ ਹੈ ਜਿਹਦੇ ਨਾਲ ਬ੍ਰਹਮ ਜਿਹੜਾ ਨਿਰਾਕਾਰ ਹੈ ਉਹਨੂੰ ਜਾਣਿਆ ਜਾਂਦਾ। ਜਿਹੜੀ ਵਿੱਦਿਆ 'ਚ ਬ੍ਰਹਮ ਪੜ੍ਹਾਇਆ ਜਾਂਦਾ, ਬ੍ਰਹਮ ਦੀ ਤਾਲੀਮ ਦਿੱਤੀ ਜਾਂਦੀ ਹੈ, ਬ੍ਰਹਮ ਦਾ ਗਿਆਨ ਕਰਾਇਆ ਜਾਂਦਾ, ਉਹਨੂੰ ਬ੍ਰਹਮ ਵਿੱਦਿਆ ਕਹਿੰਦੇ। ਬ੍ਰਹਮ ਵਿੱਦਿਆ ਦੇ ਬਿਨਾਂ ਇਹ ਗਿਆਨ ਹੋ ਹੀ ਨਹੀਂ ਸਕਦਾ। ਜਿਹੜੀ ਬ੍ਰਹਮ ਵਿੱਦਿਆ ਤੋਂ ਦੂਜੀ ਸੰਸਾਰੀ ਵਿੱਦਿਆ, ਉਹਨੂੰ ਅਵਿੱਦਿਆ ਕਹਿੰਦੀ ਹੈ। ਬਾਣੀ ਅਸੀਂ ਉਹਨੂੰ ਵਿੱਦਿਆ ਕਹਿੰਦੇ ਹਾਂ, ਇਹ ਬ੍ਰਹਮ ਵਿੱਦਿਆ ਨੂੰ ਤਾਂ ਵਿੱਦਿਆ ਮੰਨਦੀ ਹੈ ਬਾਣੀ। ਬ੍ਰਹਮ ਵਿੱਦਿਆ ਤੋਂ ਜਿਹੜੀ ਦੂਸਰੀ ਵਿੱਦਿਆ ਉਹਨੂੰ ਅਵਿੱਦਿਆ ਮੰਨਦੀ ਗੁਰਬਾਣੀ, ਅਸੀਂ ਉਹਨੂੰ ਵਿੱਦਿਆ ਮੰਨਦੇ ਹਾਂ ਆਪਣੇ। ਔਰ ਇੱਕ ਹੋਰ ਗਲਤੀ ਅਸੀਂ ਕੀਤੀ ਹੈ ਵਿਦਵਾਨਾਂ ਨੇ, ਸੰਸਾਰੀ ਲੋਕਾਂ ਨੇ, ਕਿ ਅਸੀਂ ਵਿੱਦਿਆ ਨੂੰ ਤੀਸਰਾ ਨੇਤਰ ਮੰਨਦੇ। ਵਿੱਦਿਆ ਤਾਂ ਕਾਗਜ਼ਾਂ 'ਚ ਲਿਖੀ ਹੁੰਦੀ ਹੈ, ਅੱਖਰਾਂ 'ਚ ਲਿਖੀ ਹੋਈ ਵਿੱਦਿਆ ਹੁੰਦੀ ਹੈ ਨਾ, ਉੱਥੇ ਨੇਤਰ ਕਿੱਥੇ ਹੁੰਦਾ ਅੱਖਾਂ 'ਚ? ਔਰ ਤੀਸਰਾ ਨੇਤਰ ਤਾਂ ਬੁੱਧੀ ਹੈ, ਅਕਲ ਹੈ, ਪਰ ਬੇਅਕਲਾਂ ਦੀ ਤੀਸਰਾ ਨੇਤਰ ਵਿੱਦਿਆ। ਵਿੱਦਿਆ ਸੁਰਮਾ ਹੈ, ਅੰਜਨ ਹੈ, ਸੁਰਮਾ ਪਾਈ ਦੇ ਨਾ ਅੱਖਾਂ 'ਚ, ਦਵਾਈ ਹੈ ਅੱਖ ਦੇ ਵਿੱਚ ਰੋਸ਼ਨੀ ਵਧਾਉਣ ਦੀ, ਇਹ ਤਾਂ ਗੱਲ ਠੀਕ ਹੈ। ਵਿੱਦਿਆ ਦੇ ਵਿੱਚ ਗਿਆਨ ਹੁੰਦਾ ਨਾ, ਗਿਆਨ ਨੂੰ ਗੁਰਬਾਣੀ ਅੰਜਨ ਮੰਨਦੀ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅਧੇਰ ਵਿਨਾਸ਼। ਉਹ ਵਿਦਵਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੀਜੀ ਅੱਖ ਹੁੰਦੀ ਕੀ ਹੈ, ਵਿੱਦਿਆ ਨੂੰ ਕਹੀ ਜਾਂਦੇ ਨੇ। ਵਿੱਦਿਆ ਤਾਂ ਇਹ ਅੱਖ ਦੇ ਬਿਨਾਂ ਪੜ੍ਹੇ ਨਹੀਂ ਹੁੰਦੀ, ਆ ਨਕਲੀ ਅੱਖ ਦੇ ਬਿਨਾਂ ਵਿੱਦਿਆ ਦਾ ਪੜ੍ਹ ਨਹੀਂ ਹੁੰਦੀ। ਜੇ ਉਹ ਅਸਲੀ ਅੱਖ ਵਿੱਦਿਆ ਹੀ ਹੋਵੇ ਤਾਂ ਇਹ ਅੱਖ ਦੀ ਲੋੜ ਹੀ ਨਹੀਂ ਪੜ੍ਹਨ ਵਾਸਤੇ। ਇੱਥੋਂ ਪਤਾ ਲੱਗਦਾ ਕਿੰਨੀ ਮੋਟੀ ਬੁੱਧੀ ਹੈ ਵਿਦਵਾਨਾਂ ਦੀ। ਆ ਜਿਹੜੇ ਸੰਤ ਨੇ ਨਾ ਤੀਜੀ ਅੱਖ ਵਿੱਦਿਆ ਨੂੰ ਮੰਨਦੇ ਨੇ, ਬਹੁਤ ਮੋਟੀ ਬੁੱਧੀ ਵਾਲੇ ਨੇ। ਬੁੱਧੀ ਹੈ ਤੀਸਰੀ ਅੱਖ, ਜੇ ਲੰਬੀ ਨਜ਼ਰ ਨੇ ਹਾਲੀ ਅੱਖ ਦਾ ਕਹਿੰਦਾ ਵੀ ਬੜਾ ਦੂਰ ਦਰਸੀ ਹੈ, ਬੜਾ ਦੂਰਦਰਸ਼ੀ ਹੈ, ਦੂਰਦ੍ਰਿਸ਼ਟੀ ਵਾਲਾ ਬੁੱਧੀਵਾਨ ਆਦਮੀ ਹੈ, ਦੂਰ ਦੀ ਸੋਚਦਾ। ਜਿਹੜਾ ਦੂਰ ਦੀ ਸੋਚਣਾ ਬੁੱਧੀ ਦਾ ਵਿਸ਼ਾ ਹੈ, ਅਕਲ ਦਾ ਵਿਸ਼ਾ ਹੈ। ਅਕਲੀ ਸਾਹਿਬ ਸੇਵੀਏ, ਅਕਲੀ ਪੜ੍ਹ ਕੇ ਬੁੱਝੀਏ, ਪੜ੍ਹੀ ਰੱਖੀਏ, ਪੜ੍ਹੀ ਦੀ ਵਿਦਿਆ ਪੜ੍ਹੀ ਦੀ ਕਾਹਦੇ ਨਾਲ ਅਕਲ ਨਾਲ ਪੜਿਆ ਹੋਇਆ ਵਿੱਚ ਕੀ ਹੈ ਬੁੱਝਣਾ ਵੀ ਹੈ ਤੇ ਫਿਰ ਵਿਦਿਆ ਰਹਿ ਗਈ ਤੀਜੀ ਅੱਖ ਕਬੂਦੀ ਹੋ ਗਈ ਤੀਜੀ ਅੱਖ ਅਕਲੀ ਪੜ੍ਹ ਕੇ ਬੁੱਝੀ ਹੈ ਅਕਲੀ ਕੀਜੈ ਦਾਨ ਅਕਲੀ ਪਾਈ ਹੈ ਮਾਣ ਸਾਰੀ ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸ਼ੈਤਾਨ ਇੱਥੇ ਵੀ ਫਰਕ ਪੈ ਗਿਆ ਉਹ ਵਿਦਿਆ ਨੂੰ ਕਹਿੰਦੇ ਨੇ ਤੀਜੀ ਅੱਖ ਗੁਰਬਾਣੀ ਬੁੱਧੀ ਨੂੰ ਕਹਿੰਦੇ ਤੀਜੀ ਅੱਖ ਫਰਕ ਪੈ ਰਿਹਾ ਵਿਦਵਾਨਾਂ ਦਾ ਗੁਰਮੁਖਾਂ ਦਾ ਕਿੱਥੇ ਕਿੱਥੇ ਫਰਕ ਹੈ ਹੁਣ ਇਹਨੂੰ ਵਿਦਿਆ ਕਹਿੰਦੇ ਨੇ ਮਾਧੋ ਅਵਿਦਿਆ ਹੈ ਕਹਿੰਦਾ ਕੌਣ ਹੈ ਬਹੁਤ ਇਹਨਾਂ ਦੇ ਹਿਸਾਬ ਨਾਲ ਬਹੁਤ ਫੋਰਥ ਕਲਾਸ ਆਦਮੀ ਹੈ ਜਿਹੜਾ ਭਗਤ ਰਵਿਦਾਸ ਫੋਰਥ ਕਲਾਸ ਬਿਲਕੁਲ ਜਿਹਨੂੰ ਗਿਆਨ ਇਹ ਕਹਿੰਦੇ ਇਹਨਾਂ ਦੇ ਹਿਸਾਬ ਨਾਲ ਗਿਆਨ ਹੋ ਹੀ ਨਹੀਂ ਸਕਦਾ ਉਹ ਕੀ ਕਹਿੰਦੇ ਨੇ ਉਹ ਕਹਿੰਦਾ ਮਾਧੋ ਅਵਿਦਿਆ ਹੈ ਤਕੀਨ ਵਿਵੇਕ ਦੀ ਬਬਲੀਨ ਇਹਨਾਂ ਦੀ ਜਿਹੜੀ ਵਿਵੇਕ ਬੁੱਧੀ ਹੈ ਨਾ ਅੱਖ ਉਹਨੂੰ ਸੂਤਕ ਕਿਉਂ ਲੱਗ ਗਿਆ ਸੂਤਕ ਬਲੀਨ ਕਿਉਂ ਹੋ ਗਈ ਜਿਵੇਂ ਅੱਖਾਂ ਦੁਖਦੀਆਂ ਨੇ ਨਾ ਅੱਖਾਂ ਬੰਦ ਹੋ ਜਾਂਦੀਆਂ ਨੇ ਗੱਡਾ ਜਾਂਦੀ ਹੈ ਆ ਦਿਨਾਰੀ ਇਹਨਾਂ ਦੀ ਅੱਖ ਦੁਖਣੀ ਕਿਉਂ ਆ ਗਈ ਖਰਾਬ ਕਿਉਂ ਹੋ ਗਈ ਇਹ ਅਵਿਦਿਆ ਨਾਲ ਇਹਨਾਂ ਨੇ ਹਿਤਕਾਰ ਅਵਿਦਿਆ ਨੂੰ ਹਿਤਕਾਰੀ ਮੰਨ ਲਿਆ ਇਹ ਜਿਹੜੀ ਵਿਦਿਆ ਹੈ ਨਾ ਸੰਸਾਰੀ ਵਿਦਿਆ ਅਵਿਦਿਆ ਇਹਨੂੰ ਮੰਨ ਲਿਆ ਵੀ ਇਹਦੇ ਨਾਲ ਸਾਡਾ ਹਿੱਤ ਹੋ ਜੂਗਾ ਭਲਾ ਹੋ ਜੂਗਾ ਕਬੀਰ ਨੇ ਵੀ ਇਹ ਗੱਲ ਮੰਨ ਲਈ ਸੀ ਇਸ ਗੱਲ ਦਾ ਪ੍ਰਚਾਰ ਸੀ ਕਬੀਰ ਨੇ ਇਹ ਗੱਲ ਮੰਨ ਲਈ ਸੀ ਕਾਸ਼ੀ ਵਿੱਚ ਇਸ ਗੱਲ ਦਾ ਪ੍ਰਚਾਰ ਸੀ ਕਬੀਰ ਨੇ ਇਸ ਗੱਲ 'ਤੇ ਵਿਸ਼ਵਾਸ ਕਰ ਲਿਆ ਇਸ ਗੱਲ 'ਤੇ ਵਿਸ਼ਵਾਸ ਦਾ ਖਮਿਆਜ਼ਾ ਜਦ ਭੁਗਤਿਆ ਜਦ ਬਾਅਦ 'ਚ ਪਤਾ ਲੱਗਿਆ ਤਾਂ ਕਬੀਰ ਨੇ ਸ਼ਲੋਕਾਂ 'ਚ ਫਿਰ ਇਹ ਗੱਲ ਲਿਖੀ ਵੀ ਮੈਂ ਵੀ ਠੱਗੀ ਜਾ ਗਿਆ ਸੀ ਭਾਈ ਮੈਂ ਜਾਣਿਓ ਪੜ੍ਹਵੋ ਭਲਾ ਮੈਂ ਜਾਣਿਓ ਪੜ੍ਹਵੋ ਭਲੋ ਮੈਂ ਤਾਂ ਜਾਣਿਆ ਸੀ ਵੀ ਵਿਦਿਆ ਪੜ੍ਹਨ ਵਾਲੇ ਭਲਾ ਹੋ ਜੂ ਗੱਲ ਬਣ ਜੂਗੀ ਇਹੀ ਪ੍ਰਚਾਰ ਸੀਗਾ ਇਹੀ ਮੈਂ ਮੰਨ ਲਿਆ ਵਿਦਿਆ ਤੀਸਰੀ ਅੱਖ ਹੈ ਵਿਦਿਆ ਪੜ੍ਹੀ ਤੀਸਰੀ ਅੱਖ ਖੁੱਲ੍ਹੀ ਗੱਲ ਬਣ ਗਈ ਪਰ ਕਹਿੰਦੇ ਪੜ੍ਹਵੋ ਸੇ ਭਲੋ ਯੋਗ ਫਿਰ ਜਦ ਗਾਹਾਂ ਗਿਆ ਪਤਾ ਇਹ ਲੱਗਿਆ ਵਿਦਿਆ ਨੇ ਤਾਂ ਇਹ ਦੱਸਿਆ ਵੀ ਤੇਰਾ ਯੋਗ ਹੋਣਾ ਜਿੰਨਾ ਚਿਰ ਤੂੰ ਆਪਣੇ ਮੂਲ ਨਾਲ ਨਹੀਂ ਜੁੜਦਾ ਉਹ ਮੂਲ ਦੀ ਗੱਲ ਨਹੀਂ ਪਹਿਲਾਂ ਕਰਦੇ ਯੋਗ ਇਹ ਕਹਿੰਦਾ ਯੋਗ ਕਿਹਦੇ ਨਾਲ ਕਰਨਾ ਉਦੋਂ ਯੋਗ ਗਲਤ ਦੱਸਿਆ ਹੈ ਆਤਮਾ ਦਾ ਪਰਮਾਤਮਾ ਨਾਲ ਯੋਗ ਕਹਿੰਦੇ ਨੇ ਸਿੱਧਾ ਪਰਮੇਸ਼ਰ ਨਾਲ ਜਿਹੜਾ ਕਿ ਪੋਸੀਬਲ ਹੀ ਨਹੀਂ ਹੈ ਉਹ ਜਾ ਕੇ ਇਹਨੂੰ ਫਿਰ ਗਾਹਾਂ ਪਤਾ ਲੱਗਿਆ ਕਿ ਬਾਹਰ ਜਾ ਕੇ ਪਤਾ ਲੱਗਿਆ ਉਦੋਂ ਉਸ ਸਟੇਜ ਦੇ ਵਿੱਚ ਨਹੀਂ ਪਤਾ ਲੱਗਿਆ ਪਰ ਪੜ੍ਹਵੋ ਸੇ ਭਲੋ ਯੋਗ ਪੜ੍ਹ ਕੇ ਹੀ ਤਾਂ ਯੋਗ ਹੋਣਾ ਪੜ੍ਹ ਕੇ ਕੁਝ ਸਿੱਖਣਾ ਨਾ ਪੜ੍ਹਵੋ ਸੇ ਭਲੋ ਯੋਗ ਹੁਣ ਉਦੋਂ ਯੋਗ ਦਾ ਪਤਾ ਲੱਗ ਗਿਆ ਫਿਰ ਕਹਿੰਦਾ ਭਗਤ ਨਾ ਛੋਟੂ ਰਾਮ ਕੀ ਭਾਵੇਂ ਨਿੰਦੋ ਲੋਕ ਹੁਣ ਜਿਹੜੀ ਮੈਂ ਯੋਗ ਹੋ ਗਿਆ ਨਾ ਮੈਂ ਆਪਣੇ ਅੰਦਰ ਜੁੜ ਗਿਆ ਆਪਣੀ ਆਤਮਾ ਨਾਲ ਆਪਣੇ ਮੂਲ ਨਾਲ ਇੱਕ ਹੋ ਗਿਆ ਹੁਣ ਇਹ ਮੈਂ ਨਹੀਂ ਭਗਤੀ ਛੱਡੀ ਰਾਮ ਕੀ ਭਗਤ ਹੈ ਭਗਤਨ ਛੱਡੂ
ਰਾਮ ਕੀ
ਰਾਮ ਰਾਮ ਕੌਣ ਹੈ ਆਪਣਾ ਜਿਹੜਾ ਮੂਲ ਹੈ ਸਭ ਹੈ ਘੱਟ ਰਾਮ ਮੂਲ ਹੈ ਇਹਨਾਂ ਦਾ ਰਾਮ ਕੋਈ ਹੋਰ ਹੋਊਗਾ ਸਾਡਾ ਰਾਮ ਆਪਣਾ ਵੱਖਰਾ ਵੱਖਰਾ ਮਨ ਕ੍ਰਿਸ਼ਨ ਹੈ ਕੱਲ ਗੱਲ ਸ਼ਾਇਦ ਕੱਲੇ ਆ ਪਰਸੋਂ ਸੀ ਇਹ ਕ੍ਰਿਸ਼ਨ ਸਰਬਦੇਵਾ ਦੇਵ ਦੇਵਾ ਆਤਮਾ ਮਨ ਕ੍ਰਿਸ਼ਨ ਹੈ ਚਿੱਤ ਰਾਮ ਹੈ ਦੋਹਾਂ ਨੇ ਕੌਣ ਇਹ ਦੋਹਾਂ ਦੀ ਇੱਕੋ ਜਗ੍ਹਾ ਇਕੱਠੀ ਭਗਤੀ ਹੈ ਮਨ ਖੇਲਦਾ ਹੈ ਜਮਨਾ ਦੇ ਕਰਾਰੇ ਤੇ ਜਮਕੇ ਮਾਰਗ ਮਨ ਮਰਜੀ ਜਮਕਾ ਮਾਰਗ ਕੀ ਹੈ ਆਪਣਾ ਭਾਣਾ ਆਪਣੇ ਭਾਣੇ ਚ ਚੱਲੇ ਭਾਈ ਵਿਛੜ ਚੋਟਾ ਖਾਏ ਗੁਰਕਾ ਭਾਣਾ ਕੀ ਹੈ ਉਹ ਗੰਗਾ ਗਿਆਨ ਦੀ ਤੇ ਮਨ ਦੀ ਜਿਹੜੀ ਹੈ ਵਿਚਾਰਧਾਰਾ ਉਹਨੂੰ ਤਿਆਗ ਕੇ ਗੁਰੂ ਦੀ ਵਿਚਾਰਧਾਰਾ ਅਪਣਾਉਣੀ ਹੈ ਗੰਗਾ ਨੂੰ ਗੰਗਾ ਵਿੱਚ ਜਮਨਾ ਨੂੰ ਮਿਲਾ ਦੇਣਾ ਅਗਾਹ ਗੰਦਾ ਹੀ ਰਹਿ ਜਾਣੀ ਹੈ। ਗੁਰਮਤ ਧਾਰ ਮੰਨ ਲੈਣੀ ਹੈ, ਮਨਮਤ ਛੱਡ ਦੇਣੀ ਹੈ, ਬਸ। ਦੂਸਰੇ ਲਫ਼ਜ਼ਾਂ 'ਚ ਗੁਰਮਤ ਅਪਣਾ ਲੈਣੀ ਹੈ, ਮਨਮਤ ਤਿਆਗ ਦੇਣੀ ਹੈ। ਜੇ ਤਾਂ ਇਹ ਕਰ ਲਿਆ ਫਿਰ ਤਾਂ ਸਿੱਖ ਹੈ। ਜੇ ਇਹ ਨਾ ਕੀਤਾ, ਮੱਥੇ ਟੇਕ ਕੇ ਆ ਗਏ ਗੁਰਬਾਣੀ ਨੂੰ ਵੀ ਕਰਾਂਗੇ ਤਾਂ ਅਸੀਂ ਆਪਣੀ ਮਰਜ਼ੀ ਨੂੰ ਮੱਥਾ ਤੈਨੂੰ ਟੇਕ ਦਿੰਦੇ ਹਾਂ ਵੀ ਤੂੰ ਬਹੁਤਾ ਖੜਾ ਨਾ ਕਰੀ ਵੀ ਸਾਨੂੰ ਜ਼ਰੂਰ ਮੰਨੋ। ਫਿਰ ਜਿਹੋ ਜਿਹੇ ਸਿੱਖ ਹੈਗੇ ਹਾਂ ਅਸੀਂ ਇਹੋ ਜਿਹੇ ਰਹਾਂਗੇ। ਸਿੱਖ ਤਾਂ ਨਹੀਂ ਹੈਗੇ, ਦਰਗਾਹ ਦੇ ਵਿੱਚ ਪ੍ਰਮਾਣ ਤਾਂ ਸਿੱਖ ਹੈ ਨਹੀਂ। ਹੁਣ ਆਪਣੇ ਆਪ ਨੂੰ ਅਸੀਂ ਸਿੱਖ ਮੰਨੀ ਜਾਈਏ ਉਹ ਅਲੱਗ। ਮੁਸਲਮਾਨ ਵੀ ਆਪਣੇ ਆਪ ਨੂੰ ਮੁਸਲਮਾਨ ਮੰਨਦੇ ਨੇ, ਮੰਨੀ ਜਾਂਦੇ ਸੀ, ਮੁਸਲਮਾਨ ਹੈ ਨਹੀਂ ਸੀ। ਇਹੋ ਜਿਹੀ ਗੱਲ ਸਾਰੇ ਹੁੰਦੀ ਹੈ, ਸਾਰੇ ਸਿੱਖ ਬਣ ਜਾਣੇ ਪੋਸੀਬਲ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਸਿੱਖੀ ਤਾਂ ਬਹੁਤ ਔਖੀ ਗੱਲ ਹੈ, ਉਹ ਤਾਂ ਕੋਈ ਬਿਰਲੇ ਦੀ ਗੱਲ ਬਣਦੀ ਹੈ। ਜਿੰਨੀ ਕੁ ਮਨ ਹੁੰਦੀ ਹੈ ਉਨੀ ਕੁ ਤਾਂ ਮੰਨੇ, ਚਲੋ ਇਹ ਲੈ ਲਓ। ਇਹ ਜਨਮ 'ਚ ਨਹੀਂ, ਅਗਲੇ ਜਨਮ 'ਚ ਸਹੀ। ਜਿਹੜਾ ਤੁਰ ਪਿਆ ਆਦਮੀ, ਚਲ ਦੋ ਰਾਤਾਂ ਕੱਟ ਕੇ ਚਲਿਆ ਜਾਊ, ਜੇ ਇੱਕੋ ਰਾਤ ਇੱਕੋ ਵਾਰ ਨਹੀਂ ਪਹੁੰਚਦਾ, ਰਾਹ ਦੇ 'ਚ ਕਿੱਦਾਂ ਪੜਾ ਕਰ ਲੂਗਾ। ਫਿਰ ਵੀ ਮੰਨਣਾ ਹੀ ਚਾਹੀਦਾ, ਮੰਨਣ ਵਾਲੇ ਪਾਸੇ ਤੁਰਨਾ ਚਾਹੀਦਾ। ਹਾਂ, ਸੁਣ ਕੇ ਜਿਹੜਾ ਉਲਟੇ ਪਾਸੇ ਜਾਂਦਾ ਨਾ, ਬਾਣੀ ਨੂੰ ਸੁਣ ਕੇ ਸਮਝ ਕੇ ਫਿਰ ਉਲਟੇ ਪਾਸੇ ਜਾਂਦਾ, ਉਹ ਖਤਰੇ 'ਚ ਜ਼ਿਆਦਾ। ਉਹ ਫਿਰ ਪੜਿਆ ਹੋਵੇ ਉਹ ਪਾਸੇ ਚਲੇ ਜਾਂਦਾ।
ਸਤਯੁਗ ਰਥ ਸੰਤੋਖ,
ਸਤਯੁਗ ਰਥ ਸੰਤੋਖ। ਸਤਯੁਗ ਦੇ ਵਿੱਚ ਜੀਵ ਸਾਰੇ ਸੰਤੋਖੀ ਹੁੰਦੇ ਨੇ। ਇਹਦੇ ਵਿੱਚ 12-13 ਸ਼ਬਦ ਨੇ, 12-13 ਸ਼ਬਦਾਂ ਦੇ ਵਿੱਚ ਸਿਰਫ ਯੁੱਗ ਸਮਝਾਏ ਹੋਏ ਨੇ। ਜਿਹੜੇ ਯੁੱਗ ਸਾਨੂੰ ਦੱਸੇ ਨੇ ਪੜਤ ਨੇ, ਉਹ ਸਾਰੇ ਯੁੱਗ ਗਲਤ ਦੱਸੇ ਨੇ, ਉਹ ਹੈ ਹੀ ਨਹੀਂ। ਇਸੇ ਕਰਕੇ ਗੁਰਬਾਣੀ ਨੇ ਸਿਮਰਤ ਸ਼ਾਸਤਰ ਸੋਧੇ ਨੇ। ਗੁਰਮੁਖਾਂ ਨੇ ਯੁੱਗ ਦੱਸੇ ਨੇ, ਗੁਰਮੁਖੀ ਬੂਝੇ ਯੁੱਗ ਚਤੁਆਰੇ। ਯੁੱਗ ਚਾਰ ਜ਼ਰੂਰ ਨੇ ਪਰ ਗੁਰਮੁਖਾਂ ਨੇ ਬੁੱਝੇ ਨੇ, ਕਿਉਂਕਿ ਜੋ ਦੱਸੇ ਗਏ ਨੇ ਉਹ ਗਲਤ ਨੇ। ਜਾਂ ਸਾਨੂੰ ਦੱਸੀ ਹੋਈ ਚੀਜ਼ ਗਲਤ ਹੋਵੇ ਤਾਂ ਬੁੱਝਣੀ ਪਊਗੀ, ਹੋਰ ਕੀ ਕਰਨਾ ਪਊਗਾ। ਜੋ ਪ੍ਰਚਾਰ ਹੋ ਰਿਹਾ ਉਹ ਤਾਂ ਗਲਤ ਹੋ ਗਿਆ, ਜਾਣ ਬੁੱਝ ਕੇ ਗਲਤ ਕੀਤਾ ਹੋਇਆ, ਪੰਡਿਤ ਦਾ ਪੰਡਿਤ ਪਹਾੜੀ ਬਾਟ ਕਿਹਾ ਹੋਇਆ। ਜਦ ਪਬਲਿਕ ਦੇ ਵਿੱਚ ਕੋਈ ਗੱਲ ਗਲਤ ਫੈਲਾ ਦਿੱਤੀ ਹੋਵੇ, ਗ੍ਰੰਥਾਂ ਜੋ ਕਦੋਂ ਮਿਲੇ ਹੀ ਨਾ ਤੁਹਾਨੂੰ, ਤੇ ਫਿਰ ਤਾਂ ਬੁੱਝਣਾ ਹੀ ਪਊ। ਗੁਰਬਾਣੀ ਦੇ ਵਿੱਚ ਜਿਹੜੀ ਚੀਜ਼ ਹੈ ਨਾ, ਜੋ ਵੀ ਗੱਲ ਹੈ ਇਹ ਬੁੱਝਣ ਵਾਲੀ ਹੋ। ਗੁਰਮੁਖ ਬੂਝੇ ਯੁਗ ਚਤੁਆਰੇ, ਘੱਟ ਘੱਟ ਵਰਤੇ ਉਧਰ ਮੁਝਾਰੇ। ਬਾਹਰ ਨਹੀਂ ਯੁੱਗ ਹੁੰਦਾ, ਕਿਸੇ ਯੁੱਗ ਦਾ ਪ੍ਰਭਾਵ ਬਾਹਰ ਨਹੀਂ ਹੁੰਦਾ। ਬਾਹਰ ਤਾਂ ਉਹੀ ਚੰਦ, ਉਹੀ ਤਾਰੇ, ਉਹੀ ਸੂਰਜ, ਉਹੀ ਹਵਾ, ਸਭ ਕੁਝ ਉਹੀ ਰਹਿੰਦਾ। ਬਾਹਰ ਨਹੀਂ ਯੁੱਗ ਬਦਲਦਾ, ਯੁੱਗ ਬਦਲਦਾ ਅੰਦਰ ਆਦਮੀ ਦੇ, ਉਹਦਾ ਸੁਭਾਅ ਬਦਲਦਾ, ਯੁੱਗ ਬਦਲਦਾ। ਜੇ ਆਦਮੀ ਪਾਪੀ ਅਪਰਾਧੀ ਹੋ ਗਿਆ, ਕਲਜੁਗੀ ਜੀਵ ਹੈ ਉਹ। ਜੋ ਭਗਤ ਹੋ ਗਿਆ ਸਤਜੁਗੀ ਜੀਵ ਹੈ, ਉਹਦੇ ਅੰਦਰ ਸਤਯੁਗ ਵਰਤਦਾ, ਉਹਦੇ ਅੰਦਰ ਕਲਯੁਗ ਵਰਤਦਾ। ਇੱਥੇ ਦੋਵੇਂ ਯੁੱਗ ਵਰਤਣਗੇ ਸੰਸਾਰ 'ਚ। ਜਿਹੜਾ ਜੀਵਨ ਹੈ ਨਾ ਮਨੁੱਖਾ ਜੀਵਨ, ਇਹਦੇ ਵਿੱਚ ਦੋ ਯੁੱਗ ਵਰਤ ਸਕਦੇ ਨੇ ਸਿਰਫ, ਜਿੰਨਾ ਚਿਰ ਸਾਡੇ ਕੋਲ ਸਰੀਰ ਹੈ, ਤੀਜਾ ਨਹੀਂ ਵਰਤ ਸਕਦਾ। ਇਹ ਸਮਝਣ ਵਾਲੀ ਗੱਲ ਹੈ। ਹੁਣ ਦੋ ਹੀ ਯੁੱਗ ਵਰਤਣਗੇ, ਤੀਜਾ ਨਹੀਂ ਵਰਤ ਸਕਦਾ। ਇੱਕ ਯੁੱਗ ਗਰਭ 'ਚ ਹੁੰਦਾ, ਉਹ ਅਲੱਗ ਹੈ, ਉਹ ਸਮਾਂ ਅਲੱਗ ਹੈ ਗਰਭ ਦਾ। ਪਹਿਲਾਂ ਇੱਥੇ ਵਾਲੇ ਸਮਝ ਲਈਏ ਦੋ ਕਿਹੜੇ ਕਿਹੜੇ ਨੇ। ਇੱਥੇ ਕਲਯੁੱਗ ਤਾਂ ਹੈ ਉਹ, ਕਲਯੁੱਗ ਦਾ ਮਤਲਬ ਅਸੀਂ ਕਲਪਨਾ ਜਿਹੜੀ ਕਰਦੇ ਹਾਂ ਨਾ, ਹੁਕਮ ਦਾ ਵਿਰੋਧ ਕਰਦੇ ਹਾਂ। ਇੱਕ ਤਾਂ ਹੁਕਮ ਦਾ ਵਿਰੋਧ ਕਰਨਾ, ਇਹ ਹੁਕਮ ਦਾ ਵਿਰੋਧ ਛੱਡ ਕੇ ਭਾਣੇ ਚੱਲਣਾ। ਜਿਹੜੇ ਭਾਣੇ ਚੱਲਦੇ ਨੇ ਸਤਜੁਗੀ ਜੀਵ ਨੇ, ਜਿਹੜੇ ਭਾਣੇ ਦਾ ਵਿਰੋਧ ਕਰਦੇ ਨੇ ਕਲਯੁਗੀ। ਬਸ ਇਹ ਤਾਂ ਦੋ ਹੋ ਗਏ ਕੈਟਾਗਰੀ। ਇੱਥੇ ਪਾਣੀ 'ਚ ਚੱਲਣ ਵਾਲੇ ਸੱਚਖੰਡ ਦੇ ਵਾਸੀ, ਹੁਣ ਵੀ ਸੱਚਖੰਡ ਦੇ ਵਾਸੀ ਉਹਨੇ, ਚਾਹੇ ਇੱਥੇ ਰਹਿਣ, ਸਰੀਰ ਛੱਡਣ ਤੋਂ ਬਾਅਦ ਤਾਂ ਪੱਕੇ ਹੀ ਚਲੇ ਜਾਣਗੇ ਉਹ। ਹੁਣ ਉਹਨਾਂ ਦਾ ਨਿਸ਼ਾਨ ਹੈਗਾ ਸਰੀਰ ਕਰਕੇ, ਸਰੀਰ ਕਰਕੇ ਹੈਗਾ ਉਹਨਾਂ ਦਾ। ਹੁਣ ਚਾਹੇ ਅਮਰੀਕਾ 'ਚ ਬੈਠਾ ਸਾਡਾ ਅੰਬੈਸਡਰ, ਪਰ ਜਿੰਨਾ ਚਿਰ ਉਹ ਉੱਥੇ ਔਨ ਡਿਊਟੀ ਉਹਨਾਂ ਚਿਰ ਹੈ, ਨਹੀਂ ਤਾਂ ਫਿਰ ਹਿੰਦੁਸਤਾਨ 'ਚ ਆਇਆ।